ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਜੈਪ ਸਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਿਯਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਾਰੇ ਗੁਰ ਨਾਮ ਦੀ ਓਰਨ ਲਾਥਾ ਮੇਰਾ ਹਿਯਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਾਰੇ ਗੁਰ ਨਾਮ ਦੀਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਦ ਸੇਵੇ ਤਿਨ ਸਫਲ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸੁਜਾਏ ਹਰ ਪਰਮ ਪਦ ਲਹੀਐ ਹਮੂ ਹਰ ਕ੍ਰਿਸ਼ਨ ਆਮਦੈ ਸਰ ਬੁਲੰਦ ਅਜੇ ਉਮੀਦ ਹਾਸਲ ਹਰ ਮੁਸਤਮੰਦ ਬੇਸ਼ੁਮਾਰ ਅਥਾਹ ਅਗਨਤ ਤੋਲੈ ਜਿਉਂ ਬੁਲਾਉਹੁ ਤਿਉਂ ਨਾਨਕ ਦਾਸ ਬੋਲੈ ਭਗਤ ਵਸ਼ਲ पतत पावन कृपा सिंध शब्द गुरु रब्बी ज्ञान दे सागर दसा पातशाहियां दी जोत साहिब सतगुरु श्री गुरु ग्रंथ साहिब महाराज जी दी पवित्र पावन हजूरी अंदर दीवान हाल गुरद्वारा श्री मंजी साहब श्री अमृतसर साहब अते देश विदेश विच जुड़ बैठी गुरु प्यारी गुरु सवारी सात संग जीओ सतगुरां ने अपार दया दृष्टि करदियां सचखंड श्री हरिमंदर साहब तों जो अमृत वेले मुख वाक बख्शिश कीता है अते अज दा ए पवित्र दिहाड़ा गुरु नानक जोत दे अठवें वारस बाला प्रीतम अष्टम बलबीरा साहिब सतगुरु श्री गुरु हरकृष्ण साहब जी जिन्हां दा अज प्रकाश गुरपुरब है इस संबंध दे विच मालक दा हर जस गायन करके सरवण करके मनुखा जीवन नू सफल बना रहे वडभागी गुरसिख सतसंगी जनों सतगुरु जी ने अपार दया दृष्टि करके जो मुखवाक बख्शिश कीते हन चौथे पातशाह साहिब सतगुरु श्री गुरु रामदास साहिब जी दे उचारण कीते हुए जैतसरी राग अंदर श्री गुरु ग्रंथ साहिब महाराज जी दे पावन अंग 696 ते जिथों जैतसरी राग दी शुरुआत हुंदी है उत्थे ए पावन पवित्र अमृतमई बचन शोभनीक हन। सब तों पहला समुचियां संगतां नू श्रोमणी गुरद्वारा प्रबंधक कमेटी अते सचखंड श्री हरिमंदर साहब दे समुचे प्रबंध वल्लों अठवें पातशाह साहिब सतगुरु श्री गुरु हरकृष्ण साहब जी दे प्रकाश गुरपुरब दियां बहुत बहुत वधाइयां। मन बिरतियां नू सारे एकागर करो गुरु फतेह दी सांझ पावो सारे आखो जी वाहिगुरु जी का खालसा वाहिगुरु जी की फतेह। धन गुरु ग्रंथ साहिब महाराज जी दी पवित्र बाणी विच सतगुरु दी परिभाषा दिंदियां फरमाया गया सत पुरख जिन जानिया सतगुर तिसका नाउ तिसकै संग सिख उधरै नानक हर गुण गाओ। सतगुरु ओ है जिहदी सत पुरख परमेशर दे नाल इक मिकता है जो साडा लोक ते परलोक सवारन वाला है जो अपने जग्यासु नू शरण आए जीव नू इस परलोक विच कार विहार करदियां परिवारां विच रहिंदियां नरलेप होण दी जुगती दस के मनुख नू सिरजनहार प्रभु नाल जोड़ देवे ओ सतगुरु है। जगत गुरु नानक साहिब जी दे प्रथाए पट साहबान ने सवैया विच बड़े सुंदर बचन कहे ने जोत रूप हर आप गुरु नानक हायो। सतगुरु जी जोत स्वरूप होके ज्ञान स्वरूप होके जगत विच प्रगट होए यही जोत दसा जामिया विच प्रविरत हुंदी रही समा आउण ते केवल शरीर बदले जांदे रहे जोत ऊहा जुगत साए शैकाया फेर पलटी है। गुरु जोत दा ए रूहानी सफर 1469 तों लैके 1708 तक पहला चार पातशाहियां तक सतगुरां ने यह सिद्ध कीता कि जे घर विच्चों कोई पुत्र योग नहीं है ਪੁੱਤਰੀ ਕੌਲ ਨ ਪਾਲਿਓ ਕਰ ਪੀਰੋਂ ਕੰਨ ਮੁਰੱਟੀਐ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛਟੀਐ। ਇਹ ਗੁਰੂ ਜੋਤ ਦੀ ਵਡਿਆਈ ਸੇਵਕ ਨੂੰ ਵੀ ਮਿਲ ਸਕਦੀ ਹੈ। ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ। ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹੇ ਧਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ। ਇਵੇਂ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦੇ ਸਮੇਂ ਜੇ ਘਰ ਵਿੱਚ ਵੱਡਾ ਪੁੱਤਰ ਯੋਗ ਨਹੀਂ ਤੇ ਛੋਟੇ ਪੁੱਤਰ ਨੂੰ ਨਵਾਜਿਆ ਗਿਆ, ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੈ। ਇਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵਡਿਆਈ ਮਿਲੀ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੰਜਾਂ ਪੁੱਤਰਾਂ ਵਿੱਚੋਂ ਪੋਤਰੇ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਇਹ ਦੱਸ ਦਿੱਤਾ ਕਿ ਗੁਰੂ ਜੋਤ ਅਗਰ ਪੋਤਰੇ ਵਿੱਚ ਹੈ ਤੇ ਬਾਬੇ ਨੂੰ ਝੁਕਣਾ ਪਵੇਗਾ। ਗੱਲ ਸਰੀਰਾਂ ਦੀ ਨਹੀਂ, ਗੱਲ ਆਪਣੇ ਪਰਾਏ ਦੀ ਨਹੀਂ, ਗੱਲ ਉਮਰ ਕਰਕੇ ਵੱਡੇ ਛੋਟੇ ਦੀ ਨਹੀਂ, ਗੱਲ ਰਿਸ਼ਤੇ ਦੀ ਨਹੀਂ, ਗੱਲ ਤਾਂ ਗੁਰੂ ਜੋਤ ਦੀ ਹੈ। ਜਿੱਥੇ ਗੁਰੂ ਜੋਤ ਦਾ ਨਿਵਾਸ ਹੈ ਉੱਥੇ ਸਿੱਖ ਨੂੰ ਸੀਸ ਨਵਾ ਕੇ ਅਦਬ ਸਹਿਤ ਨਮਸਕਾਰ ਕਰਨਾ ਚਾਹੀਦਾ। ਸਤਿਗੁਰੂ ਸਾਹਿਬ ਜੀ ਨੇ ਆਪਣੇ ਪੋਤਰੇ ਨੂੰ ਇਹ ਬਖਸ਼ਿਸ਼ਾਂ ਕੀਤੀਆਂ। ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਭ ਤੋਂ ਪਹਿਲਾਂ ਬਾਬਾ ਰਾਮ ਰਾਏ ਜੀ ਦਾ ਜਨਮ 1650 ਨੂੰ ਹੋਇਆ। ਤਕਰੀਬਨ 6 ਸਾਲ ਬਾਅਦ 1656 ਨੂੰ 7ਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਿਰਾਏ ਸਾਹਿਬ ਜੀ ਨਿਰਭਉ ਨਿਰਵੈਰ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ਗੁਰਦੁਆਰਾ ਸੀਸ ਮਹਿਲ ਸਾਹਿਬ ਜਿੱਥੇ ਆ ਸੁਸ਼ੋਭਿਤ ਹੈ ਕੀਰਤਪੁਰ ਸਾਹਿਬ, ਉੱਥੇ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣੀ 8 ਸਾਲ ਦੀ ਕੁੱਲ ਉਮਰ ਦੇ ਵਿੱਚ ਇੰਨੇ ਮਹਾਨ ਰੂਹਾਨੀ ਕੌਤਕ ਮਨੁੱਖਤਾ ਪ੍ਰਤੀ ਪਰਉਪਕਾਰ ਕੀਤੇ ਕਿ ਵੱਡੀਆਂ ਵੱਡੀਆਂ ਉਮਰਾਂ ਵਾਲੇ ਵੀ ਵੇਖ ਕੇ ਦੰਗ ਰਹਿ ਗਏ। ਸਤਿਗੁਰੂ ਸਾਹਿਬ ਜੀ ਨੇ ਇਹ ਸਿੱਧ ਕਰ ਦਿੱਤਾ ਕਿ ਅਗਰ ਗੁਰੂ ਜੋਤ 72 ਸਾਲ 74 ਸਾਲ ਦਾ ਅਰਸਾ ਜਦੋਂ ਆਪਾਂ ਵੇਖਦੇ ਹਾਂ ਗੁਰੂ ਅਮਰਦਾਸ ਜੀ ਦੇ ਵਿੱਚ ਬਿਰਾਜਮਾਨ ਹੁੰਦੀ ਹੈ। ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆਨ। ਜੇ ਗੁਰਸਿੱਖੀ ਦਾ ਬੁਢਾਪਾ ਵੇਖਣਾ ਹੋਵੇ, ਬਜ਼ੁਰਗੀ ਵੇਖਣੀ ਹੋਵੇ ਤੇ ਧੰਨ ਗੁਰੂ ਅਮਰਦਾਸ ਜੀ, ਸਿੱਖਾਂ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ। ਜੇ ਸਿੱਖੀ ਦਾ ਬਚਪਨ ਵੇਖਣਾ ਹੋਵੇ ਤੇ 5 ਸਾਲ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ। ਸਿੱਖੀ ਦਾ ਬਚਪਨ ਵੇਖਣਾ ਹੋਵੇ ਤੇ ਛੋਟੇ ਵੱਡੇ ਸਾਹਿਬਜ਼ਾਦੇ ਸਦੀਵ ਕਾਲ ਲਈ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ। ਸਤਿਗੁਰੂ ਸਾਹਿਬ ਜੀ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਜੋਤ ਵੱਡੀ ਤੋਂ ਵੱਡੀ ਉਮਰ ਵਿੱਚ ਵੀ ਬਿਰਾਜਮਾਨ ਹੋ ਸਕਦੀ ਹੈ ਤੇ ਛੋਟੀ ਤੋਂ ਛੋਟੀ ਉਮਰ 5 ਸਾਲ ਦਾ ਅਰਸਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਹੋਣਾ ਨੇ ਬੜੇ ਸੁੰਦਰ ਬਚਨ ਕਹੇ ਨੇ, ਹਮੂ ਹਰਿ ਕ੍ਰਿਸ਼ਨ ਆਮਦੈ ਸਰ ਬੁਲੰਦ, ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬੜੇ ਉੱਚੇ ਦਰਜੇ ਦੇ ਮਾਲਕ ਨੇ ਜਿਨ੍ਹਾਂ ਦੀ ਸੁਰਤ ਬੁਲੰਦੀਆਂ ਤੱਕ ਪਹੁੰਚੀ ਹੋਈ ਹੈ। ਅਜੇ ਉਮੀਦ ਹਾਸਲ ਹਰ ਮੁਸਤਮੰਦ, ਹਰ ਇੱਕ ਮਨੁੱਖ ਉਹਨਾਂ ਤੇ ਉਮੀਦ ਰੱਖਦਾ, ਆਸ ਰੱਖਦਾ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਰ ਇੱਕ ਦੀ ਉਮੀਦ ਆਸਾ ਪੂਰੀ ਕਰਨ ਵਾਲੇ ਨੇ, ਰੋਗੀਆਂ ਦੇ ਰੋਗ ਖੰਡਣ ਵਾਲੇ ਨੇ, ਜਿੱਧਰ ਵੀ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਦੇਖਦੇ ਨੇ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਜਬ ਗੁਰ ਦੇਖੈ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਗੁਰੂ ਨਾਨਕ ਜੀ ਦੀਆਂ ਬਰਕਤਾਂ ਨਾਲ ਗੁਰੂ ਗਿਆਨ ਰੂਪੀ ਉਪਦੇਸ਼ ਨਾਲ ਆਪਣੀ ਸੰਗਤ ਵਿੱਚ ਰੱਖ ਕੇ ਜੀਵਾਂ ਦਾ ਕਲਿਆਣ ਕਰਦੇ ਨੇ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਪਨ ਵਿੱਚ ਹੀ ਕੁਝ ਸੁਣਿਆ ਕੁਝ ਵੇਖਿਆ ਵੀ ਕਿ ਗੁਰੂ ਹਰਿਰਾਏ ਸਾਹਿਬ ਜੀ ਕਿਵੇਂ ਨਿਰਭਉ ਨਿਰਵੈਰ ਹੋ ਕੇ ਵਿਚਰ ਰਹੇ ਨੇ। ਦਾਦੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਸਿੱਖਿਆ ਮੁਤਾਬਕ ਭਾਵੇਂ ਜੰਗ ਯੁੱਧ ਨਹੀਂ ਲੜੇ ਫਿਰ ਵੀ 2200 ਘੋੜ ਸਵਾਰ ਆਪਣੇ ਨਾਲ ਰੱਖਦੇ ਸ਼ਿਕਾਰ ਖੇਡਦੇ ਪਰ ਪਸ਼ੂ ਪੰਛੀਆਂ ਨੂੰ ਖੇਦ ਤੱਕ ਨਾ ਆਉਣ ਦਿੰਦੇ। ਸਾਰੀ ਉਮਰ ਖੁੱਲ੍ਹਾ ਕਲੀਆਂ ਵਾਲਾ ਚੋਗਾ ਵੀ ਪਹਿਨਦੇ ਪਰ ਉਹਨੂੰ ਸੰਕੋਚ ਕੇ ਰੱਖਦੇ। ਫੁੱਲ ਤੱਕ ਟੁੱਟਣ 'ਤੇ ਵੀ ਜਿਹੜੀ ਸਿੱਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜ਼ਿੰਦਗੀ ਵਿੱਚ ਵਿਸਤਾਰ ਕਰੋ ਆਬਾਦ ਹੋਵੋ ਪਰ ਦੂਸਰਿਆਂ ਨੂੰ ਬਰਬਾਦ ਨਾ ਕਰੋ, ਇਹ ਸਾਰਾ ਕੁਝ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਚਪਨ ਵਿੱਚ ਵੇਖਿਆ ਕਿ ਕਿਵੇਂ ਗੁਰੂ ਹਰਿਰਾਏ ਸਾਹਿਬ ਜੀ ਵਿਸਥਾਰ ਵੀ ਕਰਦੇ ਨੇ ਬੁਲੰਦੀਆਂ ਤੱਕ ਵੀ ਪਹੁੰਚਦੇ ਨੇ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਸੰਕੋਚ ਵੀ ਹੈ। ਉਹ ਤਾਂ ਹਰ ਸਮੇਂ ਫੁੱਲਾਂ ਦੀ ਰਾਖੀ ਕਰਨ ਵਾਲੇ ਨੇ। ਜਿਸ ਵੇਲੇ ਔਰੰਗਜ਼ੇਬ ਨੇ ਧੋਖੇ ਨਾਲ ਆਪਣੇ ਸਕੇ ਭਰਾ ਦਾਰਾ ਸ਼ਿਕੋਹ ਨੂੰ ਪਲਾਓ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ, ਉਹਦੇ ਅੰਦਰ ਬੰਨ ਪੈਣ ਕਾਰਨ ਉਹ ਬੜੇ ਰੋਗਾਂ ਨਾਲ ਪੀੜਤ ਸੀ। ਸ਼ਾਹਜਹਾਨ ਜਿਹੜਾ ਲੱਖ ਸਵਾਰ ਦਾ ਮਾਲਕ, ਤਾਜ ਮਹਿਲ ਵਰਗੀਆਂ ਇਮਾਰਤਾਂ ਜਿੰਨੇ ਬਣਾਈਆਂ, ਜਿਹੜਾ ਤਖ਼ਤੇ ਤੌਸ ਦਾ ਮਾਲਕ ਹੈ, ਪਰ ਅੱਜ ਮਜਬੂਰ ਸੀ ਕਿ ਵਲੈਤ ਵਿੱਚੋਂ ਵੀ ਕਿਸੇ ਕੀਮਤ 'ਤੇ ਉਹ ਜੜੀਆਂ ਬੂਟੀਆਂ ਨਾ ਮਿਲੀਆਂ ਜਿਹੜੀਆਂ ਵੈਦਾਂ ਹਕੀਮਾਂ ਵੱਲੋਂ ਲਿਖ ਕੇ ਦਿੱਤੀਆਂ ਕਿ ਦਾਰਾ ਸ਼ਿਕੋਹ ਨੂੰ ਇਹ ਅਰੋਗ ਕਰ ਸਕਦੀਆਂ ਨੇ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਕੀਰਤਪੁਰ ਸਾਹਿਬ ਵਿਖੇ ਜਿਹੜਾ ਦਵਾਖਾਨਾ ਸੀ ਉਹਦੇ ਵਿੱਚੋਂ ਜੜੀਆਂ ਬੂਟੀਆਂ ਭੇਜ ਕੇ ਦਾਰਾ ਸ਼ਿਕੋਹ ਨੂੰ ਤੰਦਰੁਸਤ ਕਰਵਾਇਆ, ਇਹ ਸਾਰੀਆਂ ਘਟਨਾਵਾਂ ਦਾ ਅਸਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਉੱਪਰ ਪਿਆ ਕਿ ਜਿਹੜੇ ਹਮਲਾਵਰ ਬਣ ਕੇ ਆਏ, ਜਿਹੜੇ ਦੁਸ਼ਮਣ ਬਣ ਕੇ ਆਏ, ਜਦੋਂ ਰੋਗੀ ਦੇ ਰੂਪ ਵਿੱਚ ਦੁਸ਼ਮਣ ਦੇ ਪੁੱਤਰ ਵਾਸਤੇ ਵੀ ਜੜੀਆਂ ਬੂਟੀਆਂ ਦੀ ਲੋੜ ਪਈ ਅਤੇ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਮੁਹੱਈਆ ਕਰਵਾਈਆਂ ਗਈਆਂ। ਇੱਧਰ 1658 ਨੂੰ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦਖਾਨੇ ਵਿੱਚ ਬੰਦ ਕਰਕੇ ਸਕੇ ਭਰਾਵਾਂ ਨਾਲ ਜੰਗ ਯੁੱਧ, ਉਹਨਾਂ ਦੇ ਖੂਨ ਦਾ ਟਿੱਕਾ ਲਾ ਕੇ ਉਹ ਰਾਜ ਤਖ਼ਤ 'ਤੇ ਬੈਠਦਾ। ਔਰੰਗਜ਼ੇਬ ਦਾ ਸਮਾਂ 1658 ਤੋਂ ਲੈ ਕੇ 1707 ਤੱਕ ਦਾ। ਇੱਧਰ ਗੁਰਗੱਦੀ 'ਤੇ ਗੁਰੂ ਹਰਿਰਾਏ ਸਾਹਿਬ ਜੀ ਬਿਰਾਜਮਾਨ ਨੇ 1656 ਵਿੱਚ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਗਟ ਹੋ ਚੁੱਕੇ ਨੇ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਜਿਨ੍ਹਾਂ ਦਾ ਵਾਧਾ ਪ੍ਰਤਾਪ ਵੇਖ ਕੇ ਕਦੇ ਔਰੰਗਜ਼ੇਬ ਜਦੋਂ ਆਪਣੇ ਅਹਿਲਕਾਰਾਂ ਨਾਲ ਗੱਲਬਾਤ ਕਰਦਾ ਕਿ ਬੜੇ ਬੜੇ ਮੌਲਵੀ, ਬੜੇ ਬੜੇ ਨਬੀ ਜਿਹੜੇ ਨੇ ਉਹਨਾਂ ਨਾਲ ਮੈਂ ਮੁਲਾਕਾਤ ਕੀਤੀ, ਕੋਈ ਐਸਾ ਮਹਾਂਪੁਰਖ ਹੈ ਕਿ ਜਿਹਦੇ ਨਾਲ ਮੁਲਾਕਾਤ ਕਰੀਏ ਅਤੇ ਅੰਦਰ ਟਿਕ ਜਾਵੇ? ਸਿਆਣਿਆਂ ਨੇ ਕਿਹਾ ਕਿ ਉਹ ਗੁਰੂ ਹਰਿਰਾਏ ਸਾਹਿਬ ਜੀ ਨੇ। ਯਤਨ ਕੀਤਾ ਔਰੰਗਜ਼ੇਬ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਿ ਤੁਸੀਂ ਆ ਕੇ ਦਰਸ਼ਨ ਦਿਓ, ਪਰ ਗੁਰੂ ਹਰਿਰਾਏ ਸਾਹਿਬ ਜੀ ਨੇ ਇਹ ਪ੍ਰਣ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਸਿੱਖਿਆ ਮੁਤਾਬਕ ਕਿ ਨੈ ਮਲੇਸ਼ ਕੋ ਦਰਸ਼ਨ ਦੇ ਹੈ। ਇਹ ਠੀਕ ਹੈ ਕਿ ਰਾਜ ਭਾਗ ਮਾਲਕ ਦੀ ਬਖਸ਼ਿਸ਼ ਹੈ, ਪਰ ਜਿਹੜਾ ਰਾਜ ਭਾਗ ਦਾ ਮਾਲਕ ਬਣ ਕੇ ਫਿਰ ਜ਼ੁਲਮ ਕਰੇ, ਅਨਿਆਏ ਕਰੇ, ਜਿਹਦੇ ਬਾਰੇ ਅਸੀਂ ਜ਼ਫਰਨਾਮੇ ਵਿੱਚ ਵੀ ਪੜ੍ਹਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਬਾਰੇ ਲਿਖਿਆ, ਨਾ ਈ ਮਾਂ ਪ੍ਰਸਤੀ ਨਾ ਉਜਾਏ ਦੀਨ, ਨਾ ਸਾਹਿਬ ਸਨਾਸੀ ਨਾ ਮੁਹੰਮਦ ਯਕੀਨ, ਨਾ ਤੁਰਾ ਨਾਮ ਜੇਬਦ ਔਰੰਗਜ਼ੇਬ ਕੇ ਔਰੰਗਜ਼ੇਬਾਂ ਨਾਇਦ ਫਰੇਬ। ਜੋਗੀ ਅੱਲਾ ਜਾਰ ਖਾਂ ਨੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਰਸਨਾ ਤੋਂ ਇਹ ਕਹਾਇਆ, ਜਦੋਂ ਸੂਬਾ ਸਰਹੰਦ ਨੇ ਕਿਹਾ ਸੀ ਤੁਹਾਡਾ ਮਿਲਾਪ ਔਰੰਗਜ਼ੇਬ ਨਾਲ ਕਰਾ ਦਿੰਦੇ ਹਾਂ, लोग तां धन भाग समझदे ने बादशाह नाल मुलाकात करके ते साहबजादियां ने भी ये कहा सी किहड़े बादशाह दी गल करदे हो जिहड़ा कुरान भी पढ़े ते नाले जुल्म भी करे जिहड़ा पिता दे कैद खाने विच रहण दी खबर सुन के बड़ा खुश होवे जिहदे वास्ते सके भरावां दा कतल एक ममूली जिहा शिकार होवे कहण लगे उस बादशाह नूं मिलण दी गल करदे हो पढ़ के कुरान बाप को करता जो कैद हो पिता का मरना जिसको खुशी की नवैद हो कतले बरादरां जिसे ममूली शायद हो। इवें गुरु हर राय साहब जी ने भी प्रण कीता सी कि ठीक है राज भाग बादशाही मालक दी बख्शिश नाल मिलदी है पर जेड़ा हंकारी हो जावे गुरु अर्जन देव महाराज दे बचन ने जिस दे अंदर राज अभिमान सो नरक पाती होवत सुआन। सतगुरु गुरु ग्रंथ साहब दी सिख्या है दानंग परा पूर बेण पुचंते महीपते बपरीत बुद्धिहंग मारत लोकै नानक चिरंकाल दुख भोगते। ये लोक राय भी है कि तपो राज राजो नरक। साहब कहण लगे जिस बादशाह ने लोकां ते जुल्म करके नरकां दा भागी बनना है जिहड़ा औरंगजेब सचमुच अखीर ते पछतावा भी करदा है कि मैं खाली हाथ आया सी अज पापां दी पंड लै के जा रहा हाँ खुदा कदे किसे नूं बादशाह ना बनाए क्योंकि बादशाह बन के पाप हुंदे ने खुदा दा वास्ता मेरे पापां दा जिक्र ना करना मेरी कबर दे नेड़े कोई दरख्त ना लाउणा मेरे वर्गे दी कबर नूं भी कोई अधिकार नहीं कि वह दरख्त दी ठंडी छां माण सके। गुरु हर राय साहब जी ने जान तो इनकार कर दिता पर अपना नुमाइंदा वड्डे पुत्र बाबा राम राय जी नूं भेजिया ते नाले सिख्या दित्ती कहण लगे जे दृढ़ रहोगे अडोल रहोगे ते गुरु नानक जी अंग संग रहणगे कदे तुहानूं अपने आप नूं इंज महसूस नहीं होवेगा कि तुसीं नीवें होए हो। राम राय ने जे जतन करदा ते ज्ञान द्वारा हर प्रश्न का उत्तर दे सकदा सी पर करामातां दा सहारा लिया ते करामातां दा सहारा लैण वाला एक दिन थिड़क जांदा जदों ऐशवर्ज वेख के इत्थे तक थिड़क गया कि औरंगजेब ने पुछया कि बाणी विच लिखिया मिट्टी मुसलमान की पेड़ पई कमियार घड़ भांडे इट्टां कियां जल्दी करे पुकार। जे चाहुंदा बाबा राम राय ते इहदे सही अर्थ करके दस सकदा सी कि मुसलमानां दा एक विश्वास है कि असी संस्कार नहीं करदे असी कबरां विच मुरदे दबदे हां ते उहनां दीआं रूहां कियामत तक कबरां विच रहिंदीआं ने ते जदों कियामत वाले दिन वह रूहां उठणगीआं उहनां दा कल्याण होणा है। साहब ने एक मिठी जी चोट मार के कहा कि जदों कोई कमिहार कबरां दी चीकनी मिट्टी लिया के उन्नू गुन के उहदे भांडे तैयार करे इट्टां बनावे उन्नू आवे दे विच अग विच सेके ते सचमुच जे मिट्टी विच रूहां होण उह तां उच्ची उच्ची फिर पुकार करदियां संसार नूं सुणनियां चाहीदियां ने। जे चाहुंदा बाबा राम राय ते इवें गुरमत सिधांत स्पष्ट कर सकदा सी पर कहण लगा जी नहीं उत्थे तां उकाई है असल विच पाठ ते यह है कि मिट्टी बेईमान की पेड़ पई कमियार। जदों धन गुरु हर राय साहब जी नूं पता लगा साहब जी ने हुक्मनामा जारी कीता कहण लगे जिन भै अदब ना बाणी धारा जाणो सो सिख नहीं हमारा। दोवें रिश्ते खारज कर दिते कहण लगे ना तू साडा पुत्र ना असी तेरे पिता ना तू साडा सिख ना असी तेरे गुरु जिधर नू तेरा मूह है चलिया जा साडे मथे ना लगी। हुण इस घटना दा भी गुरु हरकृष्ण साहब जी दे जीवन उपर बड़ा प्रभाव पाया। कदे संगतां प्रश्न करदियां सन सतगुरु जी ताडे दोवें पुत्र ने दोवें सेवा करदे ने दोवें बाणी पढ़दे ने पर सतगुरु साहब जी ने एक सूई दी चोब वाली घटना द्वारा सिख्या दित्ती कहण लगे बाणी पढ़न दे बावजूद भी बाबा राम राय अंदरों कठोर है क्योंकि अनक जतन कर आत्म नहीं द्रवै हर दरगह को कैसे गवै। जदों तक अंदरों द्रव नहीं हुंदा परमात्मा दी हजूरी नाल सांझ किवें बने क्योंकि जैसे पाहन जल मैं राख्यो भेदै नाहे ते पानी तैसे ही तुम ताहे पछानो भगत हीन जो प्राणी। पर गुरु हरकृष्ण साहब जी अंदरों द्रव हो चुके ने, अंदरों कोमल हो चुके ने। पूरी परख करन तो बाद ठीक जदों 5 साल की उम्र हुई 1656 दे विच प्रकाश ते 1661 दे विच धन धन गुरु हर राय साहब जी ने धन धन गुरु हरकृष्ण साहब महाराज जी नू गुरगद्दी बख्शिश कीती ते आप सतगुरु जी ज्यों जल मैं जल आए खटाना त्यों ज्योति संग ज्योत समाना ज्योति ज्योत समा गए। वेखण वालिया ने सोचा कि अजे बाल उम्र है, खास करके परोत जमात ने कई तरह दियां परखां कीतियां। एक बार एक कोड़ी नू उस रस्ते ते बिठाया जिधरों दी गुरु हरकृष्ण साहब महाराज जी की असवारी जा रही सी। साहब जी ने कृपा कीती, कीरतपुर साहब दे दवाखाने विच्चों जड़ियां बूटियां नाल अते अपनी नदरे कर्म दृष्टि दे नाल उस कोड़ी दे जेड़े रोग सन वह दूर कर दिते। जे सतगुरां दे हजूर किसे ने आके बेनती कीती पातशाह चोरी दी आदत नहीं हटदी, ते साहब ने उपदेश दिता कि चोर की हामा भरै न कोए, चोर किया चंगा क्यों होए। जे किसे ने आख्या सतगुरु जी असी जुआ खेडदे आ, ते साहब जी ने उन्हां नू जुआ खेडण तों रोकिया। जे पता लगा कि संगत विच कोई आउण वाला ओह ते बड़ा वड्डा पाप करदा कुड़ी नू, मानो इस करके मार दिंदा पी इह लड़की है। साहब जी ने कहा जेड़े कुड़ी मारने उन्हां नू संगत विच लोक परलोक विच किते ढोई नहीं मिलदी। इवें मेरे गुरु हरकृष्ण साहब जी ने बहुत वड्डे पारोपकार कीते बाल लीला करदियां। इधर राम राय हमेशा खफा सी क्योंकि दो प्रकार की बिरती शुरू तो चलती आ रही सी, एक गुरु दे अनुसारी ते एक गुरु दे समान अंतर पैरल, कि असी वखरे तौर ते अपनी होंद कायम रखनी है। जिवें बाबे पृथ्वी चंद का जिक्र कर लईए, धीर मलियां का जिक्र कर लईए, इवें राम राइए उन्होंने भी जतन किया, पर जिहड़ियां बख्शिशां सन वह गुरु हरकृष्ण साहब जी ते होईयां। समय समय बाबा राम राय ने औरंगजेब नूं चुकिया कि जदों भी मैं तुहाडे कोल आके फरियाद करदा कि मैं वड्डा हाँ, मैनू गुरगद्दी मिलनी चाहीदी सी, मेरा हक दवाओ, ते तुसी मैनू ये कह के टाल दिंदे हो कि जिहड़ियां शक्ति दियां कुछ बूंदा तेरे कोल ने राम राय, वह ते बख्शिशां दा सारे दा सारा समुंदर गुरु हर राय साहब जी गुरु हरकृष्ण साहब जी नूं बख्शिश कर गए ने। औरंगजेब अक्सर क्या करदा सी राम राय, तेरे तो मैं तां प्रभावित क्योंकि तेरे विच करामातां, तेरे विच शक्तियां, पर तेरे विच तां कुछ बूंदा ने, पर वह ते सारे दा सारा ठाठा मारदा समुंदर है। पर जदों राम राय ने कहा मैं तुहाडी खातर वेखो अपने घर विच विगाड़ पा लिया, तुसी एवें करो कि गुरु हरकृष्ण साहब जी नूं दिल्ली सदो, उन्हां तों करामातां वेखो, जे ओह करामातां नहीं विखाउणगे फिर कहो कि सानूं दर्शन दिओ, उन्हां दा प्राण एवें टुट जावेगा। पर जिन्हां ने प्राण कीता होवे ओह प्राण तां सिर धड़ दी बाजी ला के भी जेड़े नभाए जा सकदे ने। जदों सतगुरु गुरु हरकृष्ण साहब महाराज जी नूं दिल्ली सदण दीआं विचारां होईआं, उस वेले मिर्जा राजा जय सिंह ने यह कहा औरंगजेब नूं कि आपां शरदा सहित एक पत्र लिखिए कि सतगुरु जी तुसी दिल्ली दीआं संगतां नूं आ के दर्शन दिओ, क्योंकि उन्हां ने गुरु पिता वांग उवें तुहाडे सदे ते इत्थे नहीं आउणा। जदों यह सदा पहुंचिया गुरु हरकृष्ण साहब जी पास ते सतगुरु गुरु हरकृष्ण साहब जी ने दिल्ली दीआं संगतां दा पार उतारा करन लई दिल्ली जाण वास्ते तैयारी कीती। रस्ते विच पंजोखरा साहब जदों सतगुरु जी हजूर बिल्कुल दीवान सजा के संगतां नूं मुखातब हुंदे, जीवां दा कल्याण करदे, अंबाले दे नेड़े पंजोखरा साहब इहदे इर्द गिर्द रहण वाला पंडित लाल चंद जिहड़ा बड़ा हंकारी सी जात करके भी ते विद्या करके भी, इन्हें पुछिया सिखां नूं, कहण लगे कौन ने, सिख कहण लगे धन धन गुरु हरकृष्ण साहब। इन्हें टांच मारी कहण लगा वेखो कोई ना रखण नाल इवें वड्डा थोड़ा बन सकदा, मैं कृष्ण दा पुजारी हाँ ते इन्हां ने अपना नाम कृष्ण तो भी वड्डा हर कृष्ण रखिया, मेरे कृष्ण ने तां गीता उचारण कीती सी ते जे ये हर कृष्ण ने ते फिर गीता दे अर्थ ही कर देण। जदों ये खबर गुरु हरकृष्ण साहब जी कोल पहुंची साहब कहन लगे जे असी गीता दे अर्थ कर दिते तुसी समझोगे कि इन्हों का प्रकाश वड्डे घर घराने विच होया इन्हां विद्या पढ़ ली होवेगी। ये गुरु नानक का घर है, तू इलाके विचों कोई भी ऐसा मनुख जिहड़ा तेरे मुताबक बिल्कुल जिन्हों विद्या का पहला अक्षर भी ना आउंदा होवे, जिन्हों चंगी तरह सुनदा भी ना होवे, चंगी तरह दिखाई भी ना दिंदा होवे, जिन्ने कदे धर्म कर्मां दे विच कोई रुचि भी ना रखी होवे, जा ओ मनुख लिया के इत्थे हाजिर कर गुरु नानक की कृपा सदका वह भी गीता दे अर्थ करेगा। सज्जू झीवर जिन्हों सतगुरु साहब जी ने अमृतमई दृष्टि नाल मेहर भरिया बख्शिश भरिया जदों नदरे कर्म कीता ते सचमुच पिंगल पर्बत पार परे खल चतर बकीता अंधले त्रे पवन सूझिया गुर भेट पुनीता महमा साधु संग की सुनहो मेरे मीता मूक ऊचरै शास्त्र खट पिंग गिरन चढ़ जाए अंध लखै बदरो सुने जो काल कृपा कराए। अजे पंडित दे शलोक पढ़न विच देरी लगदी सी पर गुरु कृपा दे नाल भाई सज्जू जेड़ा झीवर घराने नाल संबंधित सी जिहदा काम केवल लोकां दे घरां विच जां खेतां विच जा के पानी पिलाउणा सी, इस तों वध होर कुछ नहीं। मालक ने कृपा कीती उहदे तों गीता दे अर्थ करवा दिते। संखेप विच अर्ज करां कि सतगुरु गुरु हरकृष्ण साहब जी दिल्ली विखे पहुंचे, मिर्जा राजा जय सिंह ने बड़ा स्वागत किया, अपने बंगले विच ठहराया जिथे अज गुरद्वारा बंगला साहब है। ये मिर्जा राजा जय सिंह का बंगला सी। सतगुरु साहब जी इत्थे रुके, संगतां दर्शनां लई उमड़ पईआं। गुरु हरकृष्ण साहब जी ने जीवां दा पार उतारा किया। इत्थे भी एक साजिश रची गई कि राजा जय सिंह नूं कहा कि तुसीं अपनियां गोली नूं राणी वाले कपड़े ते जिहड़ी पटराणी है उहनूं गोली वाले कपड़े पवाओ, पता करिए भला भी गुरु हरकृष्ण साहब जी परख कर सकदे ने। जे परख ना करनगे ते औरंगजेब ने कहा कि मैं भी भेस बदल के उहनां दे दर्शन कर आवांगा। पर सतगुरु गुरु हरकृष्ण साहब जी जिहड़े तिन भवनां दी सोझी रखण वाले ने, जदों लाइन दे विच खड़ियां ने गोलियां ते उहनां विच पटराणी भी खड़ी है, सतगुरु साहब जी ने जा के गोलियां दे विचों पटराणी नूं लभ के उहदे सिर ते छड़ी रख के कहण लगे मालक दी बख्शिश नाल पटराणी बनी है, पर जे गुरु नाल इस तरह आपां धोखा करिए चलाकियां करिए नाम ना जपिए ते अगली वार फिर गोली बन के भी आउणा पै सकदा है, क्योंकि छिनमै राओ रंक को करी राओ रंक कर डारे रीते भरे भरे सखनावै जे तांको व्यवहारै। सतगुरु गुरु हरकृष्ण साहिब महाराज नूं औरंगजेब ने बड़ी वार जतन किया सतगुरु दर्शन दिओ, पर सतगुरु जी ने प्रण पूरा करन वास्ते कहा कि जे करां मातां वेखणियां ने ते ओ राम राय कोल है, जे कोई सिक्ख्या लैणी है ते गुरु दा शब्द लिख के भेज दिने आ। सतगुरु गुरु हरकृष्ण साहिब जी ने जिहड़ा शब्द लिख के भेजिया उहदे विच औरंगजेब नूं मानो यह समझाया गया क्या खादै क्या पहनदै होए जा मन नाही सच्चा सोए, क्या मेवा क्या घ्योगड़ मिठा क्या मैदा क्या मास क्या कपड़ क्या से सुखाली कीजै भोग बलास क्या लश्कर क्या नेब खवासी मैली आवै वास नानक सच्चे नाम बिन सभे टोल वनास। एक परमेश्वर दे सच्चे नाम तो बिना यह सारा कुछ जिन्ने अडंबर ने यह तां बिन संहार ने। बड़े जतन किते पर गुरु हरकृष्ण साहब जी ने दर्शन ना दिते। इन्हां दिनां विच दिल्ली विखे जदों महामारी फैली बहुत सारे लोग चढ़ाई कर गए, धन गुरु हरकृष्ण साहब महाराज ने जिहड़े चढ़ाई कर गए उन्हां दे सस्कार दा प्रबंध किया, जिहड़े पीड़ित रोगी सन उन्हां दे उपचार दा इलाज दा प्रबंध किया। अपने हथीं मेरे सतगुरु जी गलियां बाजारां विच जा के रोगियां नूं संभालदे ते जदों जड़ियां बूटियां राही औषधि राही अपनी नदरे कर्म दृष्टि दे नाल तमाम रोगियां नूं देह रोगता दी दात बख्शिश कीती ते अपने अंतले समय फिर दिल्ली तों बाहर वार जिथे गुरद्वारा बाला साहिब सुशोभित है उत्थे जा के अपने तन ते चेचक दा रोग लै के बहाना बना के मुगलिया हकूमत नूं चिठलाउण वास्ते तमाम रोगियां दे रोग दूर करके तकरीबन 8 साल दी उम्र विच श्री गुरु हरकृष्ण साहब जी ज्योति जोत समा गए। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸ਼ਾਰਾ ਕੀਤਾ, ਬਾਬਾ ਬਸੈ ਜੇ ਗ੍ਰਾਮ ਬਕਾਲੇ, ਬਨ ਗੁਰ ਸਗਰੀ ਸੰਗਤ ਸੰਭਾਲੇ, ਇਸ਼ਾਰਾ ਕੀਤਾ ਤੇ ਉਸ ਇਸ਼ਾਰੇ ਦੇ ਮੁਤਾਬਕ ਭਾਈ ਦਰਗਾਹ ਮੱਲ ਨੂੰ ਗੁਰਗੱਦੀ ਦੀ ਮਰਿਆਦਾ ਪੂਰੀ ਕਰਨ ਵਾਸਤੇ ਕਿਹਾ ਕਿ ਜਾ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਤੁਸੀਂ ਇਹ ਭੇਟਾ ਕਰਨਾ। ਇਹਨਾਂ ਦਿਨਾਂ ਵਿੱਚ 22 ਗੱਦੀਆਂ ਸੋਢੀਆਂ ਦੇ ਵਿੱਚੋਂ ਲੱਗ ਗਈਆਂ, ਜਿਹੜੇ ਰਿਸ਼ਤੇ ਵਿੱਚੋਂ ਬਾਬੇ ਲੱਗਦੇ ਸਨ, ਪਰ ਭਾਈ ਮੱਖਣ ਸ਼ਾਹ ਨੇ 22 ਨਕਲੀ ਗੁਰੂਆਂ ਨੂੰ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਜਾ ਕੇ ਨਮਸਕਾਰ ਕੀਤਾ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਅੱਜ ਵੀ ਗੁਰੂ ਗ੍ਰੰਥ ਸਾਹਿਬ ਤੱਕ ਤਾਂ ਪਹੁੰਚਿਆ ਜਾਵੇਗਾ ਜੇ 2200 ਨਕਲੀ ਗੁਰੂਆਂ ਤੋਂ ਆਪਾਂ ਬਚ ਜਾਵਾਂਗੇ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਿੱਥੇ ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ, ਤਮਾਮ ਰੋਗੀਆਂ ਦੇ ਰੋਗ ਦੂਰ ਕੀਤੇ, ਅੰਮ੍ਰਿਤਮਈ ਦ੍ਰਿਸ਼ਟੀ ਨਾਲ ਜੀਵਾਂ ਦਾ ਕਲਿਆਣ ਕੀਤਾ, ਸੂਕੇ ਹਰੇ ਕੀਏ ਖਿਨ ਮਾਏ, ਉੱਥੇ ਬਿਰਤੀ ਮੁਤਾਬਕ ਵੇਖੋ ਦੋਵੇਂ ਸਕੇ ਭਰਾ। ਇੱਕ ਬਾਰੇ ਕਿਹਾ ਕਿ ਇਹਦੇ ਦਰਸ਼ਨ ਨਾ ਕਰਿਓ, ਰਾਮ ਰਾਏ ਦੇ ਮੱਥੇ ਨਾ ਲੱਗਿਓ, ਪਰ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਉਪਮਾ ਕਰਦੇ ਨੇ ਤੇ ਕਹਿੰਦੇ ਨੇ, ਸਿੱਖੋ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਤਾਂ ਦਰਸ਼ਨ ਇੰਨੇ ਧਨਤਾ ਯੋਗ ਸਨ ਕਿ ਜਿਹੜਾ ਵੀ ਉਹਨਾਂ ਦੇ ਭਾਵਨਾ ਨਾਲ ਦਰਸ਼ਨ ਕਰ ਲੈਂਦਾ ਸੀ ਉਹਨੂੰ ਦੁੱਖਾਂ ਤੋਂ ਰਾਹਤ ਮਿਲ ਜਾਂਦੀ ਸੀ। ਇਸੇ ਕਰਕੇ ਅੱਜ ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਤੇ ਆਪਾਂ ਸਾਰੀਆਂ ਸੰਗਤਾਂ ਰਲ ਮਿਲ ਕੇ ਇੱਕ ਵਾਰ ਪੜ੍ਹੀਏ, ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਸ਼੍ਰੀ ਹਰਕ੍ਰਿਸ਼ਨ ਧਿਆਈਐ, ਸ਼੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਸੋ ਗੁਰੂ ਦਾ ਸੁਭਾਅ ਹੀ ਇਹੋ ਜਿਹਾ, ਗੁਰੂ ਨਾਮ ਦ੍ਰਿੜ ਕਰਾਉਂਦਾ ਹੈ, ਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਜੀਵਾਂ ਦਾ ਕਲਿਆਣ ਕਰਦਾ। ਇਹੀ ਭਾਵ ਅੱਜ ਦੇ ਮੁੱਖ ਵਾਕ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹਲਾ ਚੌਥਾ, ਘਰ ਪਹਿਲਾ ਚਾਉ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਅੰਮ੍ਰਿਤਮਈ ਬਚਨ ਜੈਤਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਦੀਨ ਦੁਨੀ ਦੇ ਥੰਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ, ਜਿਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ, ਸ਼ਬਦ ਦੇ ਚਾਰ ਪਦੇ ਹੋਣ ਕਰਕੇ ਚੌਪਦੇ ਸਿਰਲੇਖ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਉਂਕਿ ਇੱਥੇ ਰਾਗ ਦੀ ਆਰੰਭਤਾ ਹੈ ਤੇ ਸਤਿਗੁਰੂ ਜੀ ਨੇ ਸੰਖੇਪ ਵਿੱਚ ਮੰਗਲ ਅੰਕਿਤ ਕੀਤਾ ਹੈ, ਪਰਮੇਸ਼ਰ ਇੱਕ ਹੈ, ਸਰਬ ਵਿਆਪਕ ਹੈ, ਸੱਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੁਆਰਾ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਾਰੇ ਮੇਰਾ ਮਾਥਾ।
ਜਿੱਥੇ ਸਤਿਗੁਰੂ ਜੀ ਨੇ ਇਸ ਪਾਵਨ ਗੁਰ ਸ਼ਬਦ ਦੀ ਰਹਾਓ ਵਾਲੀ ਪਾਵਨ ਪੰਕਤੀ ਵਿੱਚ ਇਹ ਸਪਸ਼ਟ ਕੀਤਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੈ ਹਰ ਨਾਮ ਦਿਰੜਾਇਆ, ਬਿਨ ਨਾਵੈ ਜੀਵਨ ਬਿਰਥਾ ਰਹਾਓ। ਹੇ ਮੇਰੇ ਮਨਾ, ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰ, ਕਿਉਂਕਿ ਪਰਮੇਸ਼ਰ ਸਾਰੇ ਪਦਾਰਥਾਂ ਦੀ ਬਖਸ਼ਿਸ਼ ਕਰਨ ਵਾਲਾ ਦਾਤਾ ਹੈ, ਪੂਰਾ ਗੁਰੂ ਹੀ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਉਂਦਾ ਹੈ ਤੇ ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ। ਉੱਥੇ ਆਰੰਭਕ ਪੰਕਤੀਆਂ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਜਦੋਂ ਗੁਰੂ ਨੇ ਮੇਰੇ ਮੱਥੇ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਗੁਰੂ ਦੇ ਚਰਨ ਜਾਂ ਗੁਰੂ ਦੇ ਹੱਥ ਕੀ ਨੇ, ਇਹ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਜਦੋਂ ਗੁਰੂ ਕਿਰਪਾ ਦੇ ਘਰ ਵਿੱਚ ਆਉਂਦਾ, ਬਖਸ਼ਿਸ਼ ਕਰਦਾ ਤੇ ਸਾਹਿਬ ਕਹਿੰਦੇ, ਫਿਰ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਕੀਮਤੀ ਰਤਨਾ ਵਰਗਾ, ਜਿਹੜਾ ਰਤਨਾ ਤੋਂ ਵੀ ਅਮੋਲਕ ਨਾਮ ਹੈ, ਉਹ ਵਸ ਗਿਆ, ਕਿਉਂਕਿ ਗੁਰੂ ਨੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਅੰਦਰ ਨਾਮ ਟਿਕਾ ਦਿੱਤਾ, ਅੰਦਰ ਨਾਮ ਵਸ ਗਿਆ, ਜਦੋਂ ਗੁਰੂ ਦੀ ਕਿਰਪਾ ਹੋ ਗਈ।
ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਫਿਰ ਜਨਮਾਂ ਜਨਮਾਂਤਰਾਂ ਦੇ ਸਮੂਹ ਪਾਪ ਕਿਲ ਵਿਖ ਦੂਰ ਹੋ ਗਏ, ਅਤੇ ਵਿਕਾਰਾਂ ਦਾ ਜਿਹੜਾ ਸਿਰ ਤੇ ਕਰਜ਼ਾ ਸੀ ਉਹ ਵੀ ਲੱਥ ਗਿਆ, ਜਦੋਂ ਗੁਰੂ ਨੇ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੱਤਾ। ਸਤਿਗੁਰੂ ਭਾਵੇਂ ਚੌਥੇ ਪਾਤਸ਼ਾਹ ਦੇ ਰੂਪ ਵਿੱਚ ਹੋਣ, ਭਾਵੇਂ ਅੱਠਵੇਂ ਪਾਤਸ਼ਾਹ ਦੇ ਰੂਪ ਵਿੱਚ, ਨਾਮ ਰੂਪੀ ਔਸ਼ਧੀ ਦੇ ਨਾਲ ਸੱਚਮੁੱਚ ਸਾਨੂੰ ਆਤਮਿਕ ਤੌਰ 'ਤੇ ਸਤਿਗੁਰੂ ਜੀ ਖੁਸ਼ਹਾਲ ਕਰਦੇ ਨੇ। ਤਾਹੇ ਕਹੋ ਪਰਵਾਹ ਕਾਹੂ ਕੀ, ਜਾਂਕੈ ਬਸੀਸ ਧਰਿਓ ਗੁਰ ਹੱਥ, ਜਿਹਦੇ ਮਸਤਕ 'ਤੇ ਗੁਰੂ ਹੱਥ ਰੱਖ ਦੇਵੇ, ਮਿਹਰ ਭਰੀ ਆਪਣੀ ਨਦਰੇ ਨਿਗਾਹ ਪਾ ਦੇਵੇ, ਉਹ ਜੀਵ ਆਪਣਾ ਲੋਕ ਤੇ ਪਰਲੋਕ ਸਵਾਰ ਲੈਂਦੇ ਹਨ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਹੇ ਮੇਰੇ ਮਨ, ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰ, ਕਿਉਂਕਿ ਪਰਮੇਸ਼ਰ ਸਾਰੇ ਪਦਾਰਥਾਂ ਦਾ ਦਾਤਾ ਹੈ।
ਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ ਤੇ ਸਮਝ ਆ ਗਈ ਕਿ ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ। ਬਿਰਥਾ ਨਾਮ ਬਿਨਾਂ ਤਨ ਅੰਧ, ਮੁਖ ਆਵ ਤਾਂਕੈ ਦੁਰਗੰਧ, ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ ਫਰੀਦਾ, ਤਿੰਨਾਂ ਮੁਖ ਡਰਾਵਣੇ ਜਿੰਨਾ ਵਸਾਰਿਓਨ ਨਾਉ, ਐਥੈ ਦੁੱਖ ਕੰਢੇਰਿਆਂ ਅੱਗੇ ਠੌਰ ਨਾ ਠਾਉ, ਕੋਟ ਬਿਘਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ, ਨਾਨਕ ਅਨ ਦਿਨ ਬਿਲਪਤੇ ਜਿਉਂ ਸੁਣੈ ਕਰ ਕਾਉ। ਨਾਮ ਤੋਂ ਬਿਨਾਂ ਜੀਵਨ ਵਿਅਰਥ ਚਲਿਆ ਜਾਂਦਾ। ਇਹ ਪਾਵਨ ਗੁਰ ਪੰਗਤੀਆਂ ਸਤਿਗੁਰਾਂ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਹਨ। ਰਹਾਓ ਦਾ ਅਰਥ ਹੈ ਠਹਿਰੋ। ਇਹਨਾਂ ਪਾਵਨ ਪੰਗਤੀਆਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਗੁਰੂ ਤੋਂ ਬਿਨਾਂ ਮਨਮੁਖ ਜਿਹੜੇ ਨੇ ਉਹ ਮੂੜ ਮੁਗਧ ਮੂਰਖ ਹੀ ਰਹਿੰਦੇ ਨੇ, ਭਾਵ ਉਹ ਸਦਾ ਮੋਹ ਮਾਇਆ ਵਿੱਚ ਹੀ ਗਲਤਾਨ ਰਹਿੰਦੇ ਨੇ, ਭਾਵੇਂ ਉਹ ਪ੍ਰਿਥੀ ਚੰਦ ਦੇ ਰੂਪ ਵਿੱਚ ਹੋਣ, ਧੀਰਮਲ ਦੇ ਰੂਪ ਵਿੱਚ ਹੋਣ, ਰਾਮ ਰਾਏ ਦੇ ਰੂਪ ਵਿੱਚ ਹੋਣ, ਉਹ ਗੁਰੂ ਦੇ ਅਨੁਸਾਰ ਹੀ ਨਹੀਂ ਚੱਲਦੇ। ਗੁਰੂ ਦਾ ਤੇ ਸਿਧਾਂਤ ਹੈ ਕਿ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਕਿਸ ਕਾਰਜ ਸਭ ਸਵਾਰੇ। ਪਰ ਜਿਨ੍ਹਾਂ ਨੇ ਭਾਈ ਕੇਵਲ ਮੋਹ ਮਾਇਆ ਵਿੱਚ ਹੀ ਆਪਣੇ ਆਪ ਨੂੰ ਗਲਤਾਨ ਰੱਖਿਆ, ਉਹ ਸਦਾ ਮੂਰਖ ਬੇਸਮਝ ਰਹੇ।
ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਐਸੇ ਜੀਵ ਕਦੇ ਵੀ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ, ਭਾਵ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦੇ, ਉਹ ਆਪਣਾ ਜਨਮ ਬਿਲਕੁਲ ਅਕਾਰਥ ਭਾਵ ਵਿਅਰਥ ਗਵਾ ਲੈਂਦੇ ਹਨ।
ਜਿਨ ਸਾਧੂ ਚਰਨ ਸਾਧ ਪਦ ਸੇਵੇ, ਤਿੰਨ ਸਫਲ ਉਹ ਜਨਮ ਸਨਾਥਾ।
ਪਰ ਜਿਨ੍ਹਾਂ ਨੇ ਮਨੁੱਖਾ ਜੀਵਨ ਦੇ ਵਿੱਚ ਗੁਰੂ ਦੇ ਚਰਨਾਂ ਨਾਲ ਆਪਣੇ ਆਪ ਨੂੰ ਜੋੜ ਲਿਆ, ਗੁਰੂ ਦੇ ਚਰਨ ਕੀ ਨੇ ਕੱਲ ਆਪਾਂ ਵਿਆਖਿਆ ਕੀਤੀ ਸੀ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਜਾਂ ਚਿੱਤ ਚਰਨ ਨਾਮ, ਪਰਮੇਸ਼ਰ ਦਾ ਨਾਮ ਚਿੱਤ ਵਿੱਚ ਵਸਾਉਣਾ ਇਹ ਚਰਨ ਨੇ, ਸ਼ਬਦ ਹਿਰਦੇ ਵਿੱਚ ਵਸਾਉਣੇ ਇਹ ਚਰਨ ਨੇ ਗੁਰੂ ਦੇ। ਕਈ ਵਾਰ ਦੇਹਧਾਰੀਆਂ ਦੇ ਚੱਕਰ ਤੋਂ ਜਿਹੜੇ ਬਚ ਕੇ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਆ ਜਾਂਦੇ ਨੇ, ਉਹ ਇੱਥੇ ਆਣ ਕੇ ਮੰਜੀ ਸਾਹਿਬ ਦੇ ਪਾਵਿਆਂ ਨੂੰ ਘੁੱਟੀ ਜਾਂਦੇ ਨੇ ਵੀ ਸ਼ਾਇਦ ਇਹ ਚਰਨ ਨੇ। ਨਹੀਂ, ਨਾ ਤਾਂ ਦੇਹਧਾਰੀਆਂ ਦੇ ਪੈਰ ਚਰਨ ਨੇ, ਨਾ ਮੰਜੀ ਸਾਹਿਬ ਦੇ ਪਾਵੇ ਚਰਨ ਨੇ। ਅਸਲ ਵਿੱਚ ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ, ਇਹ ਗੁਰੂ ਦੇ ਚਰਨ ਨੇ। ਤੇ ਜਿੰਨੇ ਭਾਈ ਗੁਰੂ ਦੇ ਚਰਨ ਸੇਵੇ ਨੇ ਇਸ ਮਨੁੱਖਾ ਜੀਵਨ ਦੇ ਵਿੱਚ, ਉਹਦਾ ਜੀਵਨ ਸਫਲ ਵੀ ਹੈ, ਤੇ ਸਨਾਥਾ ਦਾ ਅਰਥ ਉਹ ਖਸਮ ਵਾਲੇ ਮਾਲਕ ਵਰਗੇ ਬਣ ਜਾਂਦੇ ਨੇ, ਉਹਨਾਂ ਨੂੰ ਕੋਈ ਨਖਸਮੇ ਨਹੀਂ ਕਹਿੰਦਾ, ਉਹ ਗੁਰੂ ਵਾਲੇ ਬਣ ਜਾਂਦੇ ਨੇ, ਉਹਨਾਂ ਨੂੰ ਕੋਈ ਨਗੁਰਾ ਨਹੀਂ ਆਖਦਾ, ਉਹ ਸਨਾਥ ਹੋ ਜਾਂਦੇ ਨੇ, ਜੀਵਨ ਵਿੱਚ ਕਾਮਯਾਬ ਹੋ ਜਾਂਦੇ ਹਨ।
ਮੋਕਾ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਤਾਰ ਜਗਨਨਾਥਾ।
ਇਹ ਜਗਤ ਦੇ ਨਾਥ ਮਾਲਕ ਪ੍ਰਭੂ ਜੀ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦੇ ਵੀ ਦਾਸ ਬਣਾ ਲਵੋ, ਭਾਵ ਗੁਰੂ ਰਾਮਦਾਸ ਜੀ ਵਿੱਚ ਇੰਨੀ ਨਿਮਰਤਾ ਹੈ। ਸਾਹਿਬ ਕਹਿ ਰਹੇ ਨੇ ਜਿਹੜੇ ਤੇਰੇ ਦਾਸ ਨੇ ਨਾ, मैं उन्हां दा भी दास हां, भाव मेरे ते कृपा करो।
हम अंधुले ज्ञानहीन अज्ञानी क्यों चल है मार्ग पंथा।
असी जीव अज्ञानता दे अंधलेपन कारण हमेशा ही अविद्या ते अज्ञानता दे विच विचर रहे हां, असी तुहाडे दसे होए रस्ते ते किवें तुर सकदे हां, कृपा करो।
हम अंधले को गुरे अंचल दीजै जन नानक चल है मिलंथा।
सानू अज्ञानी अंधले जीवां नू कृपा करके अपने पल्ले नाल ला लवो ता कि असी तुहाडे दसे होए मार्ग ते चल सकीए। साडे ते कृपा करो, हम अंधले अंध बिखै बिखराते क्यों चालें गुर चाली। सतगुर दया करे सुख दाता हम लावै आपन पाली। गुर सिख मीत चलो गुर चाली जो गुर कहै सोई भल मानो हर हर कथा निराली। इवें हे मालक साडे ते कृपा कर ता कि साडे जीवन विच्चों अज्ञानता दा अंधलापन दूर हो सके। हम अंधले कहो गुर अंचल दीजै सानू अज्ञानता विच अंधलेपन विच जीवां नू तुसी कृपा करके जदों अपना अंचल पल्ला पकड़ा दवोगे ते फिर जन नानक चलै मिलंथा। दास नानक चौथे पातशाह गुरु रामदास जी कह रहे असी भी फिर मिल के गुरु नाल गुरु दे कदम नाल कदम ला के गुरु दी चाल असी भी फिर चलांगे। उवें साडा अंधलापन जिहड़ा है वो सानू गुरु दे दसे मार्ग ते चलन नहीं दिंदा क्योंकि अंधे ए ना आखियां जिन मुख लोयन नाए अंधे से ही नानका जे खसमो कुथे जाए। हुण होवे सिख ते गुरु ग्रंथ साहिब उहनू ना दिसे उह किते मड़ियां ते जा के मत्था टेके ते आपां कहांगे बिलकुल ये अन्ना हो चुका है भी इहनू गुरु ग्रंथ साहिब दिसदा ही नहीं, इहनू पता ही नहीं, इहनू इस गल की सोझी नहीं। आ अंधलापन के सानू कृपा करो, सानू अंधलेपन दे विच विचरन वाले जीवां नू कृपा करके ज्ञान रतन सब सोझी होई। बलिया गुर ज्ञान अंधेरा बिनस्या हा रतन पदार्थ लादा। कृपा करो कहे नानक के नेत्र अंध से सतगुर मिलिया दिब दृष्ट होई। सानू सोझी मिल जावे असी गुरु ग्रंथ साहिब दा दर छड के कदे सजे खब्बे ना जाइए क्योंकि जिहड़ी जोत गुरु नानक साहिब जी इस जगत विच मानो प्रगट करदे ने जोत रूप हर आप गुरु नानक कहायो वह जोत गुरु हरकृष्ण साहब जी तो बाद गुरु तेग बहादुर साहब विच फिर गुरु गोबिंद सिंह महाराज विच विराजमान होई ते अज सतगुरु गुरु ग्रंथ साहब महाराज जी दसां पातशाहियां दी जोत ने। पातशाहियां दस जोत दे टिकाणे दस पर साडा गुरु इको ही है गुरु ज्ञान गुरु शब्द गुरु जोत। वह गुरु जोत अज ते सदीव काल लई हुण गुरु ग्रंथ साहिब महाराज जी विच विराजमान है। इस करके बाला प्रीतम अष्टम बलबीरा तन तन सतगुरु गुरु हरकृष्ण साहिब महाराज जी दे प्रकाश गुरपुरब दियां फिर एक बार सारियां संगतां नूं बहुत बहुत वधाइयां होईयां। बेंत प्रकार दियां भुल्लां तों खिमा कर देना कोटान कोट शुकर अकाल पुरख वाहिगुरु जी दा तन तन साहिब सतगुरु श्री गुरु ग्रंथ साहिब महाराज जी दा आप सारियां संगतां दा। आओ शब्द दियां अखीरलियां पावन पंक्तियां दा पाठ एक बार फिर सरवण करके समाप्ति करिए।
हम अंधुले ज्ञानहीन अज्ञानी क्यों चालहि मार्ग पंथा। हम अंधुले को गुर अंचल दीजै जन नानक चल है मिलंथा। वाहिगुरु जी का खालसा वाहिगुरु जी की फतेह।